ਕਿਉ ਸਿਮਰੀ ਸਿਮਰਿਆ ਨਹੀਂ ਜਾਏ, ਤਪੈ ਹਿਆਉ ਜੀਅੜਾ ਬਿਲ ਲਾਏ।
ਜਗਿਆਸੂ ਅੱਗੋਂ ਬੇਨਤੀ ਕਰਦਾ ਹੈ, ਐ ਮੇਰੀ ਮਾਂ, ਮੈਂ ਕਿਵੇਂ ਉਸ ਨੂੰ ਯਾਦ ਕਰਾਂ, ਕਿਵੇਂ ਉਹਦਾ ਸਿਮਰਨ ਕਰਾਂ? ਸਿਮਰਿਆ ਨਹੀਂ ਜਾਏ, ਉਹ ਮੇਰੇ ਕੋਲੋਂ ਸਿਮਰਿਆ ਹੀ ਨਹੀਂ ਜਾਂਦਾ, ਕਿਉਂਕਿ ਜਿਹਦੇ ਅੰਦਰ ਪ੍ਰੇਮ ਹੋਵੇ ਉਹੀ ਵਾਹਿਗੁਰੂ ਦਾ ਸਿਮਰਨ ਕਰ ਸਕਦਾ। ਜਿਹਦੇ ਅੰਦਰ ਹੀ ਪ੍ਰੇਮ ਨਹੀਂ, ਉਹਨੂੰ ਸਿਮਰਨ ਕਰਨਾ ਬਹੁਤ ਔਖਾ ਹੈ, ਆਖਣ ਔਖਾ ਸੱਚਾ ਨਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਮੈਂ ਕਿਵੇਂ ਉਸ ਨੂੰ ਸਿਮਰਾਂ, ਕਿਵੇਂ ਉਸ ਨੂੰ ਯਾਦ ਕਰਾਂ? ਸਿਮਰਿਆ ਨਹੀਂ ਜਾਏ, ਉਹ ਮੇਰੇ ਕੋਲੋਂ ਸਿਮਰਿਆ ਹੀ ਨਹੀਂ ਜਾਂਦਾ। ਤਪੈ ਹਿਆਓ, ਮੇਰਾ ਹਿਰਦਾ ਸੜ ਰਿਹਾ ਹੈ ਉਹਦੇ ਵਿਛੋੜੇ ਦੇ ਵਿੱਚ, ਤੇ ਜੀਅੜਾ ਬਿਲ ਲਾਏ, ਤੇ ਜਿਹੜਾ ਮੇਰਾ ਜੀਅੜਾ ਹੈ, ਜੀਵ ਆਤਮਾ ਹੈ, ਉਹ ਹਮੇਸ਼ਾ ਲਈ ਵਿਰਲਾਪ ਕਰ ਰਿਹਾ, ਰੋ ਰਿਹਾ ਹੈ ਅਤੇ ਦੁਖੀ ਹੋ ਰਿਹਾ, ਵਿਲਕ ਰਿਹਾ ਹੈ।
ਸਿਰਜ ਸਵਾਰੇ ਸਾਚਾ ਸੋਏ, ਤਿਸ ਵਿਸਰਿਆ ਚੰਗਾ ਕਿਉਂ ਹੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਨੂੰ ਸਿਰਜ ਕੇ ਤੇ ਫਿਰ ਸਵਾਰਦਾ ਵੀ ਹੈ, ਤੇ ਸਾਚਾ ਸੋਏ, ਉਹ ਅਕਾਲ ਪੁਰਖ ਵਾਹਿਗੁਰੂ ਆਪ ਸੱਚਾ ਹੈ, ਤਿੰਨੇ ਕਾਲਾਂ ਦੇ ਵਿੱਚ ਰਹਿਣ ਵਾਲਾ ਹੈ, ਉਹੀ ਸਾਰੇ ਸੰਸਾਰ ਨੂੰ ਸਿਰਜ ਕੇ ਰਚ ਕੇ ਸਭ ਨੂੰ ਸਵਾਰਨ ਵਾਲਾ ਹੈ। ਤਿਸ ਵਿਸਰਿਆ, ਉਸ ਨੂੰ ਭੁੱਲ ਜਾਣ ਕਰਕੇ ਚੰਗਾ ਕਿਉਂ ਹੋਏ? ਇਹ ਜੀਵ ਚੰਗਾ ਕਿਵੇਂ ਹੋ ਸਕਦਾ, ਨਹੀਂ ਹੋ ਸਕਦਾ। ਜੇ ਮਨੁੱਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੇ ਤਾਂ ਹੀ ਚੰਗਾ ਹੋ ਸਕਦਾ, ਉਹਨੂੰ ਭੁੱਲ ਕੇ ਕਦੇ ਵੀ ਇਹ ਚੰਗਾ ਨਹੀਂ ਬਣ ਸਕਦਾ।
ਹਿਕਮਤ ਹੁਕਮ ਨਾ ਪਾਇਆ ਜਾਏ, ਕਿਉਂ ਕਰ ਸਾਚ ਮਿਲੋ ਮੇਰੀ ਮਾਏ ਰਹਾਉ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੀ ਮਾਂ, ਐ ਉੱਤਮ ਸਖੀ, ਉੱਤਮ ਅਧਿਕਾਰੀ, ਮਾਂ ਪੁਰਖੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਿਕਮਤ ਦਾ ਅਰਥ ਹੈ ਚਤੁਰਾਈ ਨਾਲ ਤੇ ਹੁਕਮ ਕਰਨ ਦੇ ਨਾਲ, ਭਾਵ ਤਕੇਸ਼ਾਹੀ ਨਾਲ ਕਦੇ ਕਿਸੇ ਨੂੰ ਪਰਮੇਸ਼ਰ ਨਹੀਂ ਪ੍ਰਾਪਤ ਹੋ ਸਕਦਾ। ਦੱਸੋ ਫਿਰ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਲ ਕਿਵੇਂ ਮਿਲਿਆ ਜਾਵੇ?
ਵਖਰ ਨਾਮ ਦੇਖਣ ਕੋਈ ਜਾਏ, ਨਾ ਕੋ ਚਾਖੈ ਨਾ ਕੋ ਖਾਏ।
ਹੁਣ ਰਹਾਉ, ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਦੇਖੋ ਵਾਹਿਗੁਰੂ ਦੇ ਨਾਮ ਦੀ ਵਖਰ ਹੈ, ਜਿਸ ਨਾਮ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ, ਉਹ ਜਿਹੜੀ ਨਾਮ ਰੂਪੀ ਵਖਰ ਹੈ, ਨਾਮ ਰੂਪ ਸੌਦਾ ਹੈ, ਨਾਮ ਰੂਪ ਅੰਮ੍ਰਿਤ ਹੈ, ਪਹਿਲੀ ਗੱਲ ਉਸਨੂੰ ਦੇਖਣ ਵਾਸਤੇ ਹੀ ਕੋਈ ਵਿਰਲਾ ਜਾਂਦਾ, ਨਾ ਕੋ ਚੱਖ ਹੈ ਨਾ ਕੋ ਖਾਏ, ਤੇ ਨਾ ਹੀ ਕੋਈ ਉਸ ਨਾਮ ਰੂਪੀ ਵਸਤੂ ਨੂੰ ਚੱਖਦਾ ਹੈ ਤੇ ਨਾ ਹੀ ਕੋਈ ਉਸਨੂੰ ਖਾਂਦਾ ਹੈ। ਇਹਦਾ ਮਤਲਬ ਇਹ ਹੈ, ਵਾਹਿਗੁਰੂ ਦਾ ਨਾਮ ਇੱਕ ਬੜਾ ਹੀ ਅਮੋਲਕ ਪਦਾਰਥ ਹੈ, ਔਰ ਪਹਿਲੀ ਗੱਲ ਉਸਨੂੰ ਦੇਖਣ ਵਾਸਤੇ ਹੀ ਕੋਈ ਵਿਰਲਾ ਜਾਂਦਾ ਹੈ, ਭਾਵ ਸਤਸੰਗਤ ਵਿੱਚ ਸਤਿਗੁਰੂ ਦੇ ਕੋਲ ਕੋਈ ਵਿਰਲਾ ਹੀ ਜਾਂਦਾ ਹੈ, ਤੇ ਜੇ ਕੋਈ ਚਲਿਆ ਵੀ ਜਾਂਦਾ ਹੈ ਗੁਰੂ ਦੇ ਕੋਲ ਸਤਸੰਗਤ ਦੇ ਵਿੱਚ, ਨਾ ਕੋ ਚੱਖ ਹੈ, ਨਾ ਤੇ ਕੋਈ ਰਸਨਾ ਦੁਆਰਾ ਵਾਹਿਗੁਰੂ ਦੇ ਨਾਮ ਰਸ ਨੂੰ ਚੱਖਦਾ ਹੈ, ਤੇ ਨਾ ਕੋ ਖਾਏ, ਤੇ ਨਾ ਹੀ ਕੋਈ ਉਸਨੂੰ ਖਾਂਦਾ, ਭਾਵ ਆਪਣੇ ਅੰਦਰ ਧਾਰਨ ਕਰਦਾ ਹੈ।
ਲੋਕ ਪਤੀਣੈ ਨਾ ਪਤ ਹੋਏ, ਤਾਂ ਪਤ ਰਹਿ ਰਾਖੈ ਜਾਂ ਸੋਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੰਨੇ ਵੀ ਰਾਗੀ ਢਾਡੀ ਪ੍ਰਚਾਰਕ ਨੇ ਉਹ ਲੋਕਾਂ ਨੂੰ ਪਤਿਆਉਂਦੇ ਨੇ, ਪਰ ਹਜ਼ੂਰ ਕਹਿੰਦੇ ਲੋਕਾਂ ਨੂੰ ਪਤਿਆਉਣ ਦੇ ਨਾਲ ਤੇ ਕਦੇ ਤੁਹਾਨੂੰ ਪਤ ਇੱਜ਼ਤ ਨਹੀਂ ਪ੍ਰਾਪਤ ਹੋ ਸਕਦੀ। ਜੇ ਲੋਕਾਂ ਨੂੰ ਹੀ ਖੁਸ਼ ਕਰਦੇ ਰਹੇ ਤੇ ਤੁਹਾਨੂੰ ਤੇ ਪਤ ਨਹੀਂ ਪ੍ਰਾਪਤ ਹੋ ਸਕਦੀ। ਹਾਂ, ਤਾਂ ਪਤ ਰਹਿ ਰਾਖੈ ਜਾਂ ਸੋਏ, ਤੁਹਾਡੀ ਪਤ ਤਾਂ ਹੀ ਕਾਇਮ ਰਹਿ ਸਕਦੀ ਹੈ, ਤੁਹਾਡੀ ਇੱਜ਼ਤ ਅਬਰੋ ਤਾਂ ਹੀ ਸਲਾਮਤ ਰਹਿ ਸਕਦੀ ਹੈ, ਤੇ ਜੇ ਉਹ ਵਾਹਿਗੁਰੂ ਪਰਮੇਸ਼ਰ ਰੱਖੇ, ਉਹਦੀ ਕਿਰਪਾ ਤੋਂ ਬਿਨਾਂ ਤੁਹਾਡੀ ਇੱਜ਼ਤ ਮਹਿਫੂਜ਼ ਨਹੀਂ ਰਹਿ ਸਕਦੀ।
ਜੈ ਦੇਖਾ ਤਹਿਰਿਆ ਸਮਾਏ, ਤੁਧ ਬਿਨ ਦੂਜੀ ਨਾਈ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਤੁਸੀਂ ਸਮਾ ਰਹੇ ਹੋ, ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ, ਤੁਧ ਬਿਨ ਦੂਜੀ ਨਾਹੀ ਜਾਏ। ਹੇ ਵਾਹਿਗੁਰੂ ਜੀ, ਤੁਹਾਡੇ ਬਿਨਾਂ ਹੋਰ ਕੋਈ ਦੂਸਰੀ ਜਗ੍ਹਾ ਖਾਲੀ ਨਜ਼ਰ ਹੀ ਨਹੀਂ ਆਉਂਦੀ।
ਜੇ ਕੋ ਕਰੇ ਕੀਤਾ ਕਿਆ ਹੋਏ, ਜਿਸ ਨੂੰ ਬਖਸ਼ੇ ਸਾਚਾ ਸੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਕੋ ਕਰੇ, ਜੇ ਕੋਈ ਮਨੁੱਖ ਯਤਨ ਕਰੇ ਕੀਤਾ ਕਿਆ ਹੋਏ, ਉਹਦੇ ਯਤਨ ਕਰਨ ਦੇ ਨਾਲ ਵੀ ਕੀ ਹੋ ਸਕਦਾ? ਕੁਝ ਵੀ ਨਹੀਂ ਹੋ ਸਕਦਾ। ਜਿਸ ਨੂੰ ਬਖਸ਼ੇ ਸਾਚਾ ਸੋਏ, ਅਸਲੀ ਜਿਹੜੀ ਇਹ ਨਾਮ ਦੀ ਦਾਤ ਹੈ, ਜਿਸ ਨੂੰ ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਬਖਸ਼ੇ, ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ।
ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਕਿਆ ਮੋਹ ਦੇਸਾਂ ਗੁਣ ਨਹੀਂ ਨਾਲ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਉੱਠ ਚੱਲਣਾ, ਬਈ ਇਸ ਸੰਸਾਰ ਦੇ ਵਿੱਚੋਂ ਤਾਂ ਹੁਣੇ ਹੀ ਉੱਠ ਕੇ ਜਾਣਾ ਹੈ। ਇਸ ਗੱਲ ਨੂੰ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ। ਬਹੁਤੇ ਲੰਬੇ ਜੀਵਨ ਦੀ ਆਸ ਤੇ ਸਾਨੂੰ ਬਹੁਤਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇਹ ਸਮਝਣਾ ਚਾਹੀਦਾ ਹੁਣ ਉੱਠ ਚੱਲਣਾ ਮੋਹਤ ਕੇ ਤਾਲ, ਵੀ ਅਸੀਂ ਹੁਣੇ ਹੀ ਉੱਠ ਕੇ ਚਲੇ ਜਾਣਾ ਹੈ। ਮੋਹਤ ਅੱਧੀ ਘੜੀ ਕੇ ਤਾਲ, ਤਾਲ ਦਾ ਅਰਥ ਹੈ ਜਾਂ ਬਹੁਤ ਸਮੇਂ, ਉਸੇ ਸਮੇਂ, ਅੱਧੀ ਘੜੀ ਤੱਕ ਜਾਂ ਹੁਣੇ ਐਸੇ ਵਕਤੀ, ਤਾਲ ਦਾ ਅਰਥ ਵੀ ਸਮਾਂ ਹੀ ਹੈ। ਤੇ ਜਾਂ ਸਿਆਣੇ ਪੁਰਸ਼ਾਂ ਨੇ ਤਾਲ ਦਾ ਅਰਥ ਹੁੰਦਾ ਤਾਲੀ, ਭਾਵ ਜਿਵੇਂ ਆਪਾਂ ਹੱਥ ਨਾਲ ਤਾੜੀ ਵਜਾਉਣੇ ਆ, ਉਹਨੂੰ ਤਾਲੀ ਹਿੰਦੀ ਵਿੱਚ ਕਹਿ ਦਿੰਦੇ ਨੇ। ਭਾਵ ਜਿੰਨਾ ਹੱਥ ਦੀ ਤਾੜੀ ਵਜਾਉਣ ਨੂੰ ਟਾਈਮ ਲੱਗਦਾ, ਵੀ ਓਨੇ ਸਮੇਂ ਦੇ ਵਿੱਚ, ਭਾਵ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਇੱਥੋਂ ਉੱਠ ਕੇ ਚਲੇ ਜਾਣਾ ਹੈ। ਇਸ ਗੱਲ ਦਾ ਸਾਨੂੰ ਪੱਕਾ ਵਿਸ਼ਵਾਸ ਰੱਖਣਾ ਚਾਹੀਦਾ ਹੈ ਵੀ ਅਸੀਂ ਹੁਣੇ ਹੀ ਇੱਥੋਂ ਉੱਠ ਕੇ ਚਲੇ ਜਾਣਾ ਹੈ। ਮੋਹਤ ਕੇ ਤਾਲ, ਅੱਧੀ ਕੜੀ ਜਾਂ ਤਾਲ, ਜਿੰਨੇ ਚਿਰ ਵਿੱਚ ਤਾੜੀ ਵੱਜਦੀ, ਬਸ ਇੰਨੇ ਸਮੇਂ ਦੇ ਵਿੱਚ ਹੀ ਅਸੀਂ ਇੱਥੋਂ ਚਲੇ ਜਾਣਾ ਹੈ। ਕਿਆ ਮੋਹ ਦੇਸਾਂ ਗੁਣ ਨਹੀਂ ਨਾਲ, ਜਦੋਂ ਸਾਡੇ ਨਾਲ ਕੋਈ ਗੁਣ, ਸ੍ਰੇਸ਼ਟ ਗੁਣ ਨਹੀਂ ਹੈ, ਫਿਰ ਅੱਗੇ ਵਾਹਿਗੁਰੂ ਪਰਮੇਸ਼ਰ ਦੇ ਪਾਸ ਜਾ ਕੇ ਅਸੀਂ ਕੀ ਮੂੰਹ ਦੇਵਾਂਗੇ, ਕੀ ਮੂੰਹ ਦਿਖਾਵਾਂਗੇ? ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਕੁਝ ਰਾਸ਼ੀ ਦੇ ਕੇ, ਕੁਛ ਮਾਇਆ, ਕੁਛ ਧਨ ਦੇ ਕੇ ਆਖੇ, ਬਈ ਪੁੱਤਰ ਤੂੰ ਜਾ ਕੇ ਕੋਈ ਵਪਾਰ ਕਰ, ਕੋਈ ਕਾਰੋਬਾਰ ਕਰ, ਤੇ ਕੁਝ ਖੱਟ ਕੇ ਲਿਆ, ਤੇ ਔਰ ਉਹ ਪੁੱਤਰ ਜਾ ਕੇ ਸ਼ਰਾਬਾਂ, ਕਬਾਬਾਂ, ਨਸ਼ਿਆਂ ਦੇ ਵਿੱਚ ਪੈ ਕੇ ਸਾਰੀ ਪੂੰਜੀ ਬਰਬਾਦ ਕਰੇ ਆਵੇ, ਫਿਰ ਉਹ ਮੱਥੇ ਲੱਗਣ ਜੋਗਾ ਨਹੀਂ ਰਹਿੰਦਾ। ਇਸੇ ਤਰ੍ਹਾਂ ਇਸ ਮਨੁੱਖ ਨੂੰ ਵਾਹਿਗੁਰੂ ਨੇ ਸਵਾਸਾਂ ਦੀ ਪੂੰਜੀ ਦੇ ਕੇ ਸੰਸਾਰ ਵਿੱਚ ਕੁਛ ਲਾਹਾ ਖੱਟਣ ਵਾਸਤੇ ਭੇਜਿਆ ਹੈ, ਪਰ ਹੁਣ ਜਦੋਂ ਇਸਨੇ ਲਾਹਾ ਤੇ ਕੋਈ ਖੱਟਿਆ ਹੀ ਨਹੀਂ ਤੇ ਔਗਣ ਹੀ ਧਾਰਨ ਕੀਤੇ ਨੇ, ਨਸ਼ੇ ਵਿਸ਼ੇ ਹੀ ਭੋਗੇ ਨੇ, ਤੇ ਫਿਰ ਦੱਸੋ, ਸਤਿਗੁਰੂ ਕਹਿੰਦੇ ਨੇ ਕਿਆ ਮੋਹ ਦੇਸਾਂ ਗੁਣ ਨਹੀਂ ਨਾਲ, ਜਦੋਂ ਕੋਈ ਗੁਣ ਮੇਰੇ ਨਾਲ ਮੇਰੇ ਕੋਲ ਹੈ ਹੀ ਨਹੀਂ, ਤੇ ਮੈਂ ਉਸ ਵਾਹਿਗੁਰੂ ਦੇ ਅੱਗੇ ਜਾ ਕੇ ਕੀ ਮੂੰਹ ਦੇਵਾਂਗਾ, ਕੀ ਮੂੰਹ ਦਿਖਾਵਾਂਗਾ? ਭਾਵ ਉਸ ਵਾਹਿਗੁਰੂ ਦੇ ਸਾਹਮਣੇ ਹੋਣਾ, ਜਵਾਬ ਦੇਣਾ ਬਹੁਤ ਔਖਾ ਲੱਗਦਾ ਹੈ।
ਜੈਸੀ ਨਜ਼ਰ ਕਰੇ ਤੈਸਾ ਹੋਏ, ਵਿਣ ਨਜ਼ਰੀ ਨਾਨਕ ਨਹੀਂ ਕੋਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤਰਸ ਵਿੱਚ ਆ ਕੇ ਕਹਿੰਦੇ ਹਨ, ਜੈਸੀ ਨਜ਼ਰ ਕਰੇ, ਜਿਹੋ ਜੀ ਉਹ ਅਕਾਲ ਪੁਰਖ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ, ਜਿਹੋ ਜੀ ਦ੍ਰਿਸ਼ਟੀ ਕਰੇ ਤੈਸਾ ਹੋਏ, ਉਹ ਜਿਹਾ ਹੀ ਹੋ ਜਾਂਦਾ। ਭਾਵ ਕਿਸੇ ਮਨੁੱਖ ਦੀ ਆਪਣੀ ਕੋਈ ਵਾਹ ਨਹੀਂ ਚੱਲਦੀ, ਉਹ ਵਾਹਿਗੁਰੂ ਜਿਹੋ ਜੀ ਕਿਸੇ ਤੇ ਦ੍ਰਿਸ਼ਟੀ ਕਰਦਾ ਹੈ ਉਹੋ ਜਿਹਾ ਉਹ ਹੋ ਜਾਂਦਾ। ਵਿਣ ਨਜ਼ਰੀ ਨਾਨਕ ਨਹੀਂ ਕੋਈ, ਬਿਨਾਂ ਉਸ ਵਾਹਿਗੁਰੂ ਦੀ ਨਜ਼ਰ ਤੋਂ ਕੋਈ ਵੀ ਮਨੁੱਖ ਨਹੀਂ ਹੈ। ਕਿਉਂਕਿ ਇੱਕ ਹੋਰ ਥਾਂ ਤੇ ਸਤਿਗੁਰੂ ਦੇ ਬਚਨ ਆਏ ਨੇ, ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਉਸ ਵਾਹਿਗੁਰੂ ਦੀ ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਹੈ, ਕਿਸੇ ਉੱਤੇ ਥੋੜੀ ਹੈ, ਕਿਸੇ ਉੱਤੇ ਬਹੁਤੀ ਹੈ। ਇਹ ਵਿਤਕਰਾ ਫਿਰ ਕਿਉਂ ਹੈ? ਇਹਦਾ ਕਾਰਨ ਇਹ ਹੈ, ਇਹ ਵਿਤਕਰਾ ਵਾਹਿਗੁਰੂ ਪਰਮੇਸ਼ਰ ਵੱਲੋਂ ਨਹੀਂ ਹੈ, ਇਹ ਸਾਡੇ ਆਪਣੀ ਮਨ ਦੀ ਭਾਵਨਾ ਹੈ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ, ਜਿਹਾ ਪਾਓ ਤਿਹਾ ਫਲ ਪਾਈਏ। ਇਹ ਗੱਲ ਕੁਝ ਇਸ ਤਰ੍ਹਾਂ ਦੀ ਹੈ, ਜਿਵੇਂ ਇੱਕ ਆਦਮੀ ਉਹ ਹੈ ਜਿਹੜਾ ਸੂਰਜ ਦੇ ਸਾਹਮਣੇ ਖੜਾ ਹੈ ਤੇ ਉਹਨੂੰ ਸੂਰਜ ਦਾ ਪ੍ਰਕਾਸ਼, ਸੂਰਜ ਦਾ ਚਾਨਣ ਪੂਰਨ ਮਿਲ ਰਿਹਾ ਹੈ। ਦੂਸਰਾ ਆਦਮੀ ਉਹ ਹੈ ਜਿਹੜਾ ਕਿਸੇ ਭੋਰੇ ਦੇ ਵਿੱਚ ਬੈਠਾ ਹੈ, ਗੁਫਾ ਦੇ ਵਿੱਚ ਬੈਠਾ ਹੈ, ਤੇ ਜੇ ਉਹ ਆਖੇ ਬਈ ਮੈਨੂੰ ਸੂਰਜ ਰੋਸ਼ਨੀ ਨਹੀਂ ਦੇ ਰਿਹਾ, ਹੁਣ ਜਿਹੜਾ ਆਪ ਹੀ ਜਾਣ ਬੁੱਝ ਕੇ ਗੁਫਾ ਦੇ ਵਿੱਚ ਲੁਕਿਆ ਬੈਠਾ, ਆਖੇ ਮੈਨੂੰ ਸੂਰਜ ਨਹੀਂ ਰੋਸ਼ਨੀ ਦੇ ਰਿਹਾ, ਦੱਸੋ ਇਹ ਕਿਹਦੀ ਗਲਤੀ ਹੈ। ਹੁਣ ਕੋਈ ਆਦਮੀ ਠੰਡ ਦੀ ਰੁੱਤ ਹੈ, ਅੱਗ ਦੇ ਨੇੜੇ ਬੈਠਾ, ਉਹਨੂੰ ਅੱਗ ਨਿੱਘ ਦਿੰਦੀ ਹੈ, ਉਹਦਾ ਪਾਲਾ ਦੂਰ ਹੋ ਜਾਂਦਾ। ਇੱਕ ਆਦਮੀ ਦੂਰ ਬੈਠਾ, ਉਹ ਆਖੇ ਮੈਨੂੰ ਅੱਗ ਦਾ ਸੇਕ ਨਹੀਂ ਆਉਂਦਾ, ਅੱਗ ਮੇਰੇ ਨਾਲ ਵਿਤਕਰਾ ਕਰਦੀ ਹੈ। ਹੁਣ ਸੋਚੋ ਇਹ ਕਿਹਦਾ ਕਸੂਰ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਦੀ ਦ੍ਰਿਸ਼ਟੀ ਤਾਂ ਸਾਰਿਆਂ ਉੱਤੇ ਇੱਕ ਬਰਾਬਰ ਹੈ, ਪਰ ਜਿਹੋ ਜੀ ਭਾਵਨਾ ਉਹਦੇ ਅਨੁਸਾਰ ਸਾਰੇ ਜੀਵਾਂ ਨੂੰ ਫਲ ਪ੍ਰਾਪਤ ਹੁੰਦਾ ਹੈ।
ਧਨਾਸਰੀ ਮਹੱਲਾ ਪਹਿਲਾ, ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵਹਿ ਰਹਿ ਲਿਵਲਾਏ।
ਲਓ ਹੁਣ ਜਿਹੜਾ ਪਹਿਲਾ ਸ਼ਬਦ ਸੀ ਨਾ, ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਇਹ ਜਗਿਆਸੂ ਵੱਲੋਂ ਪ੍ਰਸ਼ਨ ਰੂਪ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਗਿਆ ਸੀ। ਹੁਣ ਉਹਦੇ ਉੱਤਰ ਰੂਪ ਦੇ ਵਿੱਚ ਦੂਸਰਾ ਸ਼ਬਦ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਹਨ। ਪਿੱਛੇ ਆਖਿਆ ਸੀ ਹਿਕਮਤ ਹੁਕਮ ਨਾ ਪਾਇਆ ਜਾਏ, ਕਿਉਂ ਕਰ ਸਾਚ ਮਿਲੋ ਮੇਰੀ ਮਾਏ। ਹੁਣ ਇਹਦਾ ਜਵਾਬ ਦੂਸਰੇ ਰਹਾਓ ਦੇ ਵਿੱਚ, ਦੂਸਰੇ ਸ਼ਬਦ ਦੇ ਰਹਾਓ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਗੁਰਪ੍ਰਸਾਦੀ ਪਾਇਆ ਜਾਏ, ਉੱਥੇ ਤਾਂ ਆਖਿਆ ਸੀ ਨਾ ਕਿਉਂ ਕਰ ਸਾਚ ਮਿਲੋ ਮੇਰੀ ਮਾਏ, ਹਿਕਮਤ ਹੁਕਮ ਨਾ ਪਾਇਆ ਜਾਏ। ਸਤਿਗੁਰੂ ਕਹਿੰਦੇ ਨੇ ਗੁਰਪ੍ਰਸਾਦੀ ਪਾਇਆ ਜਾਏ, ਵੀ ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਕੀਤਾ ਜਾਂਦਾ। ਹਰ ਸਿਉਂ ਚਿੱਤ ਲਾਗੈ ਫਿਰ ਕਾਲ ਨਾ ਖਾਏ। ਜਦੋਂ ਵਾਹਿਗੁਰੂ ਦੇ ਨਾਲ ਚਿੱਤ ਜੁੜ ਜਾਂਦਾ ਹੈ ਤੇ ਫਿਰ ਉਸਨੂੰ ਕਾਲ ਨਹੀਂ ਆ ਕੇ ਖਾ ਸਕਦਾ, ਮੌਤ ਨਹੀਂ ਆ ਕੇ ਮਾਰ ਸਕਦੀ, ਜਮਦੂਤ ਨਹੀਂ ਆ ਕੇ ਉਸਨੂੰ ਤੰਗ ਕਰ ਸਕਦਾ। ਕਿਉਂਕਿ ਜਿੱਥੇ ਵਾਹਿਗੁਰੂ ਦਾ ਸਿਮਰਨ ਹੈ, ਜਿੱਥੇ ਵਾਹਿਗੁਰੂ ਦਾ ਪਿਆਰ ਹੈ, ਜਿੱਥੇ ਵਾਹਿਗੁਰੂ ਦਾ ਨਾਮ ਹੈ, ਉੱਥੇ ਮੌਤ ਨਹੀਂ ਨੇੜੇ ਆ ਸਕਦੀ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਦੇ ਵਿੱਚ ਫਰਮਾਉਂਦੇ ਹਨ,
ਨਦਰ ਕਰੇ ਤਾਂ ਸਿਮਰਿਆ ਜਾਏ, ਆਤਮਾ ਦਰਵਹਿ ਰਹਿ ਲਿਵਲਾਏ।
ਪਿਛਲੇ ਸ਼ਬਦ ਵਿੱਚ ਆਖਿਆ ਸੀ ਕਿਉਂ ਸਿਮਰੀ ਸਿਵਰਿਆ ਨਹੀਂ ਜਾਏ, ਹੁਣ ਦੂਸਰੇ ਸ਼ਬਦ ਵਿੱਚ ਉਸਦਾ ਜਵਾਬ ਹੈ ਨਦਰ ਕਰੇ। ਜੇ ਵਾਹਿਗੁਰੂ ਮਿਹਰ ਦੀ ਨਿਗਾਹ ਕਰੇ ਤਾਂ ਉਹ ਸਿਮਰਿਆ ਜਾ ਸਕਦਾ ਹੈ। ਆਤਮਾ ਦਰਵੈ ਰਹਿ ਲਿਵਲਾਏ, ਪਿੱਛੇ ਆਖਿਆ ਸੀ ਤਪੈ ਹਿਆਉ ਜੀੜਾ ਬਿਲ ਲਾਏ। ਇਧਰ ਸਤਿਗੁਰੂ ਕਹਿੰਦੇ ਨੇ ਆਤਮਾ ਦਰਵੈ, ਜਿਸਦਾ ਅੰਦਰੋਂ ਮਨ, ਦਰਵੈ ਦਾ ਅਰਥ ਦਰਵੀ ਪੂਤ ਹੋ ਜਾਂਦਾ, ਦਇਆ ਦੇ ਗੁਣ ਦੇ ਨਾਲ ਭਿੱਜ ਜਾਂਦਾ ਹੈ। ਰਹਿ ਲਿਵ ਲਾਏ, ਉਹ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਵਿੱਚ ਆਪਣੀ ਚਿੱਤ ਬਿਰਤੀ ਨੂੰ ਤੇਲ ਧਾਰਾਵਤ ਜੋੜੀ ਰੱਖਦਾ ਹੈ।
ਆਤਮਾ ਪ੍ਰਾਤਮਾ ਏਕੋ ਕਰੈ, ਅੰਤਰ ਕੀ ਦੁਬਦਾ ਅੰਤਰ ਮਰੈ।
ਫਿਰ ਉਹ ਗੁਰਮੁਖ ਵਿਅਕਤੀ ਆਤਮਾ ਤੇ ਪ੍ਰਮਾਤਮਾ ਨੂੰ ਇੱਕ ਰੂਪ ਨਿਸ਼ਚੇ ਕਰ ਲੈਂਦਾ ਹੈ। ਅੰਤਰ ਕੀ ਦੁਬਦਾ ਅੰਤਰ ਮਰੈ, ਜਿਹੜੀ ਅੰਦਰ ਦੀ ਦੁਬਦਾ ਹੈ, ਭਾਵ ਅਸੀਂ ਆਪਣੇ ਆਪ ਨੂੰ ਉਸ ਪ੍ਰਮਾਤਮਾ ਤੋਂ ਵੱਖ ਸਮਝਦੇ ਹਾਂ। ਇਹ ਜਿਹੜੀ ਅੰਦਰ ਦੀ ਦੁਬਦਾ ਹੈ, ਉਹ ਅੰਤਰ ਆਤਮਾ ਹੀ ਉਹਦੀ ਮਰ ਜਾਂਦੀ ਹੈ, ਕਿਉਂਕਿ ਉਹ ਆਤਮਾ ਤੇ ਪਰਮਾਤਮਾ ਦੀ ਏਕਤਾ ਦਾ ਚਿੰਤਨ ਕਰਦਾ ਹੈ। ਜਦੋਂ ਆਤਮਾ ਤੇ ਪਰਮਾਤਮਾ ਦੀ ਏਕਤਾ ਦਾ ਅਨੁਭਾਵ ਪੈਦਾ ਹੋ ਜਾਂਦਾ, ਫਿਰ ਜਿਹੜੀ ਅੰਦਰ ਜੀਵ ਈਸ਼ ਦੀ ਆਤਮਾ ਤੇ ਪਰਮਾਤਮਾ ਦੇ ਭੇਦ ਦੀ ਦੁਬਦਾ, ਉਹ ਅੰਦਰੀ ਖਤਮ ਹੋ ਜਾਂਦੀ ਹੈ।
ਗੁਰਪ੍ਰਸਾਦੀ ਪਾਇਆ ਜਾਏ, ਹਰ ਸਿਉਂ ਚਿਤ ਲਾਗੈ ਫਿਰ ਕਾਲ ਨਾ ਖਾਏ ਰਹਾਉ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਪਿਛਲੇ ਹੀ ਸਵਾਲਾਂ ਦਾ ਜਵਾਬ ਦਿੰਦੇ ਹਨ। ਉਹ ਵਾਹਿਗੁਰੂ ਕਿਵੇਂ ਮਿਲ ਸਕਦਾ ਹੈ? ਗੁਰੂ ਦੀ ਕਿਰਪਾ ਨਾਲ ਹੀ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਜਦੋਂ ਗੁਰੂ ਦੀ ਮਿਹਰ ਹੁੰਦੀ ਹੈ, ਹਰ ਸਿਉਂ ਚਿਤ ਲਾਗੈ, ਫਿਰ ਵਾਹਿਗੁਰੂ ਨਾਲ ਚਿਤ ਜੁੜ ਜਾਂਦਾ ਹੈ, ਤੇ ਫਿਰ ਕਾਲ ਨਾ ਖਾਏ, ਫਿਰ ਉਸਨੂੰ ਆ ਕੇ ਕਾਲ ਨਹੀਂ ਖਾ ਸਕਦਾ, ਉਸਨੂੰ ਮੌਤ ਨਹੀਂ ਮਾਰ ਸਕਦੀ, ਉਸਨੂੰ ਅਮਰ ਜੀਵਨ ਮਿਲ ਜਾਂਦਾ ਹੈ।
ਸੱਚ ਸਿਮਰਿਆ ਹੋਵੇ ਪ੍ਰਗਾਸ, ਤਾਤੇ ਵਿਖਿਆ ਮੈਂ ਰਹਿ ਉਦਾਸ।
ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸੱਚ ਸਿਮਰਿਆ, ਬਈ ਸੱਚ ਨੂੰ ਸਿਮਰਨ ਦੇ ਨਾਲ, ਸੱਚ ਕੀ ਹੈ? ਪ੍ਰਮਾਤਮਾ। ਉਸ ਪ੍ਰਮਾਤਮਾ ਦੇ ਸਿਮਰਨ ਕਰਨ ਦੇ ਨਾਲ ਹੋਵੇ ਪ੍ਰਗਾਸ, ਸਾਡੇ ਅੰਦਰ ਦੈਵੀ ਗਿਆਨ ਦਾ ਚਾਨਣ ਹੋ ਜਾਂਦਾ, ਆਤਮ ਗਿਆਨ ਦਾ ਚਾਨਣ ਹੋ ਜਾਂਦਾ, ਤਾਂ ਤੇ ਵਿਖਿਆ ਮੈਂ ਰਹਿ ਉਦਾਸ। ਇਸੇ ਕਰਕੇ ਫਿਰ ਉਹ ਗੁਰਮੁਖ ਵਿਅਕਤੀ, ਵਿਖਿਆ ਦਾ ਅਰਥ ਹੈ ਮਾਇਆ ਦੇ ਵਿੱਚ ਰਹਿੰਦਾ ਹੋਇਆ, ਹਮੇਸ਼ਾ ਲਈ ਉਦਾਸ ਰਹਿੰਦਾ। ਜਿਹਦੇ ਕੋਲੇ ਸੱਚ ਦਾ ਸਿਮਰਨ ਹੈ, ਜਿਹਦੇ ਕੋਲੇ ਆਤਮਕ ਗਿਆਨ ਹੈ, ਤੇ ਫਿਰ ਉਹ ਮਾਇਆ ਵਿੱਚ ਰਹਿੰਦਾ ਹੋਇਆ ਹਮੇਸ਼ਾ ਲਈ ਉਦਾਸ ਰਹਿੰਦਾ ਹੈ, ਨਿਰਲੇਪ ਰਹਿੰਦਾ ਹੈ, ਅਸੰਗ ਰਹਿੰਦਾ ਹੈ।
ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕਲਤਰ ਵਿੱਚ ਗਤ ਪਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਡੇ ਸਤਿਗੁਰੂ ਦੀ, ਅਕਾਲ ਪੁਰਖ ਦੀ ਐਸੀ ਵਡਿਆਈ ਹੈ, ਉਸ ਨੇ ਸਾਨੂੰ ਐਸਾ ਗੁਰਮਤ ਦਾ ਮਾਰਗ ਬਖਸ਼ਿਸ਼ ਕੀਤਾ ਹੈ, ਪੁੱਤਰ ਕਲਤਰ ਵਿੱਚ ਗਤ ਪਾਈ। ਤੇ ਪੁੱਤਰ ਤੇ ਕਲਤਰ ਇਸਤਰੀ ਭਾਵ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਤੇ ਅਸੀਂ ਮੁਕਤੀ ਪ੍ਰਾਪਤ ਕਰ ਲਈ ਹੈ। ਸਿੱਖ ਧਰਮ ਇੱਕ ਅਜਿਹਾ ਵਿਲੱਖਣ ਧਰਮ ਹੈ, ਇਹ ਸਾਨੂੰ ਤਿਆਗ ਨਹੀਂ ਦੱਸਦਾ, ਕਿਉਂਕਿ ਦੁਨੀਆਂ ਵਿੱਚ ਦੋ ਰਸਤੇ ਸਨ, ਇੱਕ ਭੋਗਵਾਦ ਦਾ ਰਸਤਾ ਸੀ, ਦੂਸਰਾ ਤਿਆਗਵਾਦ ਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭੋਗਵਾਦ ਵਿੱਚ ਪਰਵਿਰਤ ਹੋ ਕੇ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ, ਤੇ ਤਿਆਗਵਾਦ ਵਿੱਚ ਪੈ ਕੇ ਉਹ ਆਪਣੀਆਂ ਜੀਵਨ ਦੀਆਂ ਲੋੜਾਂ ਉਹਨਾਂ ਤੋਂ ਸੱਖਣਾ ਹੋ ਜਾਂਦਾ ਹੈ। ਇਸ ਲਈ ਤੁਹਾਨੂੰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਐਸੀ ਜੁਗਤ ਧਾਰਨ ਕਰਨੀ ਚਾਹੀਦੀ ਹੈ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਉਹ ਐਸੀ ਜੁਗਤ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀ। ਸਿੱਧਾਂ ਨੇ ਵੀ ਸਵਾਲ ਕੀਤਾ ਸੀ, ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਔਧੂ ਨਾਨਕ ਦੇਹੋ ਸੱਚਾ ਵਿਚਾਰੋ। ਤਾਂ ਸਤਿਗੁਰੂ ਦਾ ਜਵਾਬ ਸੀ, ਜੈਸੇ ਜਲ ਮੈਂ ਕਵਲ ਨਿਰਾਲੋ ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਪਾਉ ਸਾਗਰ ਤਰੀਏ ਨਾਨਕ ਨਾ ਵਖਾਣੇ। ਇਹ ਸਤਿਗੁਰੂ ਦੀ ਐਸੀ ਵਡਿਆਈ ਹੈ। ਸਤਿਗੁਰੂ ਕਹਿੰਦੇ ਨੇ ਗੁਰਸਿੱਖਾ, ਤੂੰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜਨਾ, ਜਦੋਂ ਤੇਰੀ ਸੁਰਤ ਸ਼ਬਦ ਨਾਲ ਜੁੜੀ ਰਹੇਗੀ ਫਿਰ ਤੂੰ ਤਾਂ ਤੇ ਬਿਖਿਆ ਮੈਂ ਰਹਿ ਉਦਾਸ, ਫਿਰ ਤੂੰ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਰਹਿ ਸਕਦਾ। ਇਉਂ ਸਤਿਗੁਰੂ ਦੀ ਐਸੀ ਵਡਿਆਈ ਹੈ, ਐਸੀ ਸਤਿਗੁਰੂ ਨੇ ਸਾਨੂੰ ਜੀਵਨ ਜਾਚ ਬਖਸ਼ਿਸ਼ ਕੀਤੀ ਹੈ, ਜਿਸਦਾ ਸਦਕਾ ਪੁੱਤਰ ਇਸਤਰੀ ਆਦਿਕ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਵਿੱਚ ਹੀ ਅਸੀਂ ਮੁਕਤੀ ਪ੍ਰਾਪਤ ਕਰ ਲਈ ਹੈ।
ਐਸੀ ਸੇਵਕ ਸੇਵਾ ਕਰੈ ਜਿਸਕਾ ਜੀਓ ਤਿਸੇ ਆਗੈ ਧਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਉਹ ਸੇਵਕ ਸਦਵਾ ਸਕਦਾ ਹੈ ਜਿਹੜਾ ਇਹੋ ਜਿਹੀ ਸੇਵਾ ਕਰੇ। ਕਿਹੋ ਜੀ? ਜਿਸਕਾ ਜੀਓ ਤਿਸ ਆਗੈ ਧਰੈ, ਜਿਸਦਾ ਇਹ ਜੀਵ ਹੈ, ਜੀਵਨ ਹੈ, ਕਿਉਂਕਿ ਪਿੱਛੇ ਸਤਿਗੁਰੂ ਨੇ ਆਖਿਆ ਸੀ ਨਾ, ਸਾਸ ਮਾਸ ਸਭ ਜੀਓ ਤੁਮਾਰਾ, ਇਹ ਜੀਵਨ ਵਾਹਿਗੁਰੂ ਦੀ ਦਾਤ ਹੈ, ਜਿਸਦਾ ਇਹ ਸਾਨੂੰ ਜੀਵਨ ਦਿੱਤਾ ਹੋਇਆ ਹੈ ਇਹ ਉਹਦੇ ਅੱਗੇ ਹੀ ਭੇਟਾ ਕਰ ਦੇਵੇ, ਆਪਣਾ ਜੀਵਨ ਉਹਦੇ ਚਰਨਾਂ ਵਿੱਚ ਹੀ ਅਰਪਣ ਕਰ ਦੇਵੇ, ਤੇ ਫੇਰ ਹੀ ਉਹਦੀ ਸੇਵਾ ਪ੍ਰਵਾਨ ਹੁੰਦੀ ਹੈ।
ਸਾਹਿਬ ਭਾਵੈ ਸੋ ਪ੍ਰਵਾਨ, ਸੋ ਸੇਵਕ ਦਰਗਹਿ ਪਾਵੈ ਮਾਣ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਹਿਬ ਪਾਵੈ, ਜਿਹੜਾ ਉਹ ਸਾਹਿਬ ਮਾਲਕ ਦੇ ਮਨ ਨੂੰ ਪਾ ਜਾਵੇ ਉਹੀ ਸੇਵਕ ਪ੍ਰਵਾਨ ਹੁੰਦਾ ਹੈ, ਤੇ ਉਹੀ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਉਹੀ ਸੇਵਕ ਅੱਗੇ ਮਾਣ ਸਨਮਾਨ ਆਦਰ ਪ੍ਰਾਪਤ ਕਰ ਸਕਦਾ ਹੈ।
ਸਤਿਗੁਰ ਕੀ ਮੂਰਤ ਹਿਰਦੈ ਵਸਾਏ, ਜੋ ਇੱਛਾ ਸੋਈ ਫਲ ਪਾਏ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਜਿਹੜਾ ਗੁਰਸਿੱਖ ਸਤਿਗੁਰੂ ਦੀ ਮੂਰਤ ਨੂੰ, ਮੂਰਤ ਇੱਥੇ ਤਸਵੀਰ ਦਾ ਨਾਮ ਨਹੀਂ ਹੈ, ਭਾਵ ਗੁਰੂ ਦੀ ਮੂਰਤ ਤੋਂ ਮੁਰਾਦ ਹੈ ਗੁਰੂ ਦੇ ਸਰੂਪ ਨੂੰ। ਗੁਰੂ ਦੀ ਮੂਰਤ ਕੀ ਹੈ? ਗੁਰਮੂਰਤ ਗੁਰ ਸ਼ਬਦ ਹੈ। ਜਿਹੜਾ ਸਤਿਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ, ਜੋ ਇੱਛਾ ਸੋਈ ਫਲ ਪਾਏ, ਫਿਰ ਜੋ ਵੀ ਉਹ ਇੱਛਾ ਕਰਦਾ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ।
ਸਾਚਾ ਸਾਹਿਬ ਕਿਰਪਾ ਕਰੈ, ਸੋ ਸੇਵਕ ਜਮਤੇ ਕੈਸਾ ਡਰੈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਸ ਉੱਤੇ ਸੱਚਾ ਸਾਹਿਬ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ, ਜਿਸ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਵੇ ਸੋ ਸੇਵਕ ਜਮਤੇ ਕੈਸਾ ਡਰੈ। ਉਹ ਸੇਵਕ ਫਿਰ ਜਮ ਤੋਂ ਕਿਵੇਂ ਡਰ ਸਕਦਾ ਹੈ? ਪਾ ਫਿਰ ਉਹ ਜਮਾਂ ਤੋਂ ਨਹੀਂ ਡਰਦਾ, ਉਹਦਾ ਜਮਾਂ ਦਾ ਡਰ ਵੀ ਮੁੱਕ ਜਾਂਦਾ ਹੈ, ਉਹ ਜਮਾਂ ਦੇ ਡਰ ਤੋਂ ਵੀ ਬੇਪਰਵਾਹ ਹੋ ਜਾਂਦਾ ਹੈ।
ਬਨਤ ਨਾਨਕ ਕਰੇ ਵਿਚਾਰ, ਸਾਚੀ ਬਾਣੀ ਸਿਉ ਧਰੇ ਪਿਆਰ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਣ ਦਾ ਅਰਥ ਹੁੰਦਾ ਉਚਾਰਨ ਕਰਨਾ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਹਨ, ਕਰੇ ਵਿਚਾਰ। ਜਿਹੜਾ ਗੁਰਸਿੱਖ ਗੁਰੂ ਸ਼ਬਦ ਦੀ ਵਿਚਾਰ ਕਰੇ ਤੇ ਨਾਲ ਹੀ ਸੱਚੀ ਬਾਣੀ ਸਿਉ ਧਰੇ ਪਿਆਰ, ਗੁਰੂ ਦੀ ਸੱਚੀ ਬਾਣੀ ਦੇ ਨਾਲ ਅੰਦਰੋਂ ਪਿਆਰ ਧਾਰਨ ਕਰੇ, ਉਹਦਾ ਜੀਵਨ ਸਫਲ ਹੋ ਜਾਂਦਾ ਹੈ।
ਤਾਕੋ ਪਾਵੈ ਮੋਖ ਦੁਆਰ, ਜਪ ਤਪ ਸਭਿਓ ਸ਼ਬਦ ਹੈ ਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹੜਾ ਗੁਰਸਿੱਖ ਮਾਈ ਪਾਈ ਗੁਰੂ ਸ਼ਬਦ ਦੀ ਵਿਚਾਰ ਕਰਦਾ ਹੈ, ਨਾਲ ਸੱਚੀ ਬਾਣੀ ਦੇ ਨਾਲ ਪਿਆਰ ਧਾਰਨ ਕਰਦਾ ਹੈ, ਤਾਂ ਕੋ ਪਾਵੈ ਮੋਖ ਦੁਆਰ, ਫਿਰ ਉਹ ਅੱਗੇ ਮੋਖ ਦੁਆਰ ਬ੍ਰਹਮ ਗਿਆਨ ਨੂੰ ਵੀ ਪ੍ਰਾਪਤ ਕਰ ਲੈਂਦਾ। ਜਪ ਤਪ ਸਭ ਇਹੋ ਸ਼ਬਦ ਹੈ ਸਾਰ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਗੁਰੂ ਦਾ ਸ਼ਬਦ ਹੈ, ਗੁਰੂ ਦਾ ਦੀਖਿਆ ਮੰਤਰ ਹੈ, ਗੁਰੂ ਦਾ ਖਾਸ ਗੁਰ ਮੰਤਰ ਹੈ, ਇਹੀ ਸਭ ਤੋਂ ਸਾਰ ਸ੍ਰੇਸ਼ਟ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੈ ਖੋਈ, ਜਪ ਤਪ ਸਭ ਇਹਦੇ ਵਿੱਚ ਹੀ ਸਾਰਾ ਹੋਰ ਜਪ ਤੇ ਤਪ ਆ ਜਾਂਦਾ। ਭਾਵ ਜਦੋਂ ਕੋਈ ਵੀ ਗੁਰਸਿੱਖ ਮਾਈ ਪਾਈ ਗੁਰੂ ਸ਼ਬਦ ਦਾ ਗੁਰ ਮੰਤਰ ਦਾ ਅਭਿਆਸ ਕਰਦਾ ਹੈ, ਸਿਮਰਨ ਕਰਦਾ ਹੈ, ਉਹਨੂੰ ਕਿਸੇ ਹੋਰ ਜਪ ਤਪ ਦੀ ਲੋੜ ਹੀ ਨਹੀਂ ਰਹਿ ਜਾਂਦੀ ਤੇ ਸਾਰਾ ਜਪ ਤਪ ਇਹਦੇ ਵਿੱਚ ਹੀ ਆ ਜਾਂਦਾ ਹੈ।
ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ।
ਅੱਗੇ ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਸ਼ਬਦ ਆ ਰਿਹਾ ਹੈ ਇਹਦੇ ਬਾਰੇ ਮਹਾਂਪੁਰਖ ਇਹ ਉਥਾਨਕਾ ਦੱਸਦੇ ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀਪਾਲਪੁਰ ਨਗਰ ਹੈ, ਜੋ ਮਿੰਟ ਗੁਮਰੀ ਜ਼ਿਲ੍ਹੇ ਪਾਕਿਸਤਾਨ ਦੇ ਵਿੱਚ ਵਾਕਿਆ ਹੈ, ਉਸ ਪਿੰਡ ਵਿੱਚ ਗਏ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਉਸ ਪਿੰਡ ਵਿੱਚ ਗਏ, ਉਸ ਵੇਲੇ ਸੰਧਿਆ ਦਾ ਸ਼ਾਮ ਦਾ ਵਕਤ ਸੀ, ਸੂਰਜ ਦੇ ਛਪਾਕ ਦਾ ਸਮਾਂ ਸੀ। ਸਤਿਗੁਰੂ ਨੇ ਕਿਸੇ ਨਗਰ ਨਿਵਾਸੀ ਨੂੰ ਪੁੱਛਿਆ, ਬਈ ਇੱਥੇ ਰਹਿਣ ਵਾਸਤੇ ਕੋਈ ਧਰਮਸ਼ਾਲਾ, ਕੋਈ ਸਰਾਂ, ਕੋਈ ਹੋਰ ਜਗ੍ਹਾ ਹੈ? ਪਿੰਡ ਵਾਲੇ ਕਹਿੰਦੇ, ਸਾਡੇ ਪਿੰਡ ਵਿੱਚ ਕੋਈ ਜਗ੍ਹਾ ਨਹੀਂ। ਸਤਿਗੁਰੂ ਕਹਿਣ ਲੱਗੇ, ਫਿਰ ਅਸੀਂ ਹੁਣ ਰਾਹੀ ਹਾਂ, ਮੁਸਾਫਰ ਹਾਂ, ਦੱਸੋ ਅਸੀਂ ਕਿੱਥੇ ਰਾਤ ਕੱਟੀਏ? ਤਾਂ ਕਿਸੇ ਨੇ ਮਜ਼ਾਕ ਦੇ ਨਾਲ ਆਖਿਆ, ਬਈ ਇੱਕ ਤੁਹਾਡੀ ਜਾਤ ਦਾ ਫਕੀਰ ਹੈ ਔਰ ਉਹ ਪਿੰਡੋਂ ਬਾਹਰ ਬਾਹਰ ਇੱਕ ਕੁੱਲੀ ਵਿੱਚ ਰਹਿੰਦਾ ਹੈ, ਤੁਸੀਂ ਉਹਦੇ ਕੋਲ ਜਾ ਕੇ ਰਾਤ ਰਹਿ ਸਕਦੇ ਹੋ। ਪਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖ ਦਿੱਤੀ, ਉਹ ਫਕੀਰ ਕੋੜੀ ਹੈ ਤੇ ਉਸਨੂੰ ਪਿੰਡ ਵਾਲਿਆਂ ਨੇ, ਘਰ ਵਾਲਿਆਂ ਨੇ ਇਸ ਗੱਲੋਂ ਡਰਦਿਆਂ ਹੋਇਆਂ ਵੀ ਕੋੜ ਦੀ ਬਿਮਾਰੀ, ਛੂਤ ਦੀ ਬਿਮਾਰੀ ਹੁੰਦੀ, ਉਸਨੂੰ ਪਿੰਡੋਂ ਤੇ ਘਰੋਂ ਬਾਹਰ ਕੱਢਿਆ ਹੋਇਆ, ਇਸ ਲਈ ਜੇ ਤੁਸੀਂ ਰਾਤ ਰਹਿਣਾ ਉਹਦੇ ਕੋਲੇ ਜਾ ਕੇ ਰਹਿ ਸਕਦੇ ਹੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਘਰ ਆਏ, ਕਹਿਣ ਲੱਗੇ, ਅੱਛਾ ਜੇ ਤੁਹਾਡੇ ਹਾਲੇ ਕਰਮਾਂ ਦੇ ਵਿੱਚ ਸੇਵਾ ਨਹੀਂ ਤੇ ਚਲੋ ਹੁਣ ਉਸ ਫਕੀਰ ਦੀ ਜਾ ਕੇ ਕਲਿਆਣ ਕਰਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਫਕੀਰ ਦੇ ਕੋਲ ਚਲੇ ਗਏ ਔਰ ਇਹਦਾ ਨਾਮ ਗਿਆਨੀ ਨਾਰਾਇਣ ਸਿੰਘ ਜੀ ਨੇ ਨੌਰੰਗ ਨੂਰ ਇਸਦਾ ਨਾਮ ਲਿਖਿਆ, ਨੌਰੰਗ ਰੂ ਨੂਰ ਇਸ ਫਕੀਰ ਦਾ ਰਾਮ। ਕਿਸੇ ਨੇ ਰੰਗੀ ਸ਼ਾਹ ਵੀ ਇਸਦਾ ਨਾਮ ਲਿਖਿਆ। ਸੋ ਰਹੁ ਵਿਚਾਰ, ਇਹ ਕੋੜੀ ਫਕੀਰ ਸੀ, ਜਦੋਂ ਇਸਨੇ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਉਹਨੇ ਇੱਕ ਵਾਰੀ ਸਾਰਾ ਹੀ ਦੁੱਖ ਭੁੱਲ ਗਿਆ ਤੇ ਜਦੋਂ ਰਾਤ ਪਈ ਇਹਨੂੰ ਆਪਣਾ ਦੁੱਖ ਯਾਦ ਆਇਆ ਤੇ ਉਸ ਵੇਲੇ ਬੜੇ ਗਿਲੇ ਸ਼ਿਕਵੇ ਕਰ ਰਿਹਾ ਸੀ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਮਨ ਵਿੱਚ ਦਇਆ ਆਈ। ਉਸ ਵੇਲੇ ਭਾਈ ਮਰਦਾਨੇ ਨੂੰ ਕਹਿਣ ਲੱਗੇ, ਭਾਈ ਮਰਦਾਨਿਆਂ ਬਾਣੀ ਆਈ ਹੈ ਰਬਾਬ ਛੇੜ, ਤੇ ਭਾਈ ਮਰਦਾਨੇ ਨੇ ਰਬਾਬ ਵਜਾਈ ਤੇ ਗੁਰੂ ਮਹਾਰਾਜ ਨੇ ਇਹ ਪਵਿੱਤਰ ਸ਼ਬਦ ਉਸ ਨੌਰੰਗ ਨੂਰ ਫਕੀਰ ਦੇ ਪ੍ਰਥਾਏ ਉਚਾਰਨ ਕੀਤਾ। ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ। ਰਹਾਓ ਸਤਿਗੁਰੂ ਕਹਿਣ ਲੱਗੇ ਕਿ ਐ ਫਕੀਰ, ਬਹੁਤਾ ਬੋਲਣ ਦੇ ਨਾਲ ਤੇ ਐਵੇਂ ਚਖਾਈ ਮਾਰਨੀਆਂ ਬਕਵਾਸ ਕਰਨਾ ਹੀ ਸਿੱਧ ਹੁੰਦਾ ਹੈ ਜਿਸ ਨੂੰ ਲੋਕ ਚੰਗਾ ਨਹੀਂ ਜਾਣਦੇ। ਵਹਿਣ ਬੋਲੇ ਜਾਣੇ ਸਭ ਸੋਏ, ਕਿਉਂਕਿ ਉਹ ਪਰਮਾਤਮਾ ਤੇ ਸਾਡੇ ਦਿਲ ਵਿੱਚ ਵਸ ਰਿਹਾ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾਂ, ਉਹ ਤੇ ਬਿਨਾਂ ਬੋਲੇ ਤੋਂ ਹੀ ਸਭ ਕੁਛ ਜਾਣਦਾ ਹੈ। ਉਹਦੇ ਮੂਹਰੇ ਉੱਚਾ ਬੋਲਣ ਦੀ ਲੋੜ ਨਹੀਂ, ਉਹਦੇ ਸਾਹਮਣੇ ਉੱਚਾ ਨੀਵਾਂ ਵਾਧੂ ਘਾਟੂ ਬੋਲਣ ਦੀ ਵੀ ਲੋੜ ਨਹੀਂ। ਤੁਸੀਂ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਅਰਦਾਸ ਕਰੋ, ਉਹ ਤੁਹਾਡੇ ਅੰਦਰ ਦੀ ਵਿਥਿਆ ਨੂੰ ਜਾਣਦਾ ਹੈ। ਲਓ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
ਜਿਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਦੀ ਹਾਲਤ ਦੱਸਦੇ ਨੇ, ਜਿਓ ਤਪਤ ਹੈ ਬਾਰੋ ਬਾਰ। ਇਸ ਜੀਵ ਦਾ ਜਿਓ ਦਾ ਅਰਥ ਹੈ ਮਨ, ਇਸ ਜੀਵ ਦਾ ਮਨ ਬਾਰ ਬਾਰ ਤਪਦਾ ਹੈ। ਕਾਹਦੇ ਨਾਲ ਤਪਦਾ ਹੈ? ਹੰਕਾਰ ਦੇ ਨਾਲ, ਵਿਕਾਰਾਂ ਦੇ ਨਾਲ, ਹਉਮੈ ਦੀ ਅੱਗ ਦੇ ਨਾਲ। ਇਸ ਜੀਵ ਦਾ ਜਿਹੜਾ ਅੰਦਰੋਂ ਮਨ ਹੈ ਬਾਰ ਬਾਰ ਤਪਦਾ ਹੈ, ਤੇ ਤਪ ਤਪ ਖਪੈ ਬਹੁਤ ਬੇਕਾਰ, ਤੇ ਤਪ ਤਪ ਕੇ ਖਪੈ ਇਹ ਕਰੁੱਝਦਾ ਹੈ, ਤੇ ਫਿਰ ਅੱਗੇ ਬਹੁਤੇ ਵਿਕਾਰਾਂ ਦੇ ਵਿੱਚ ਅਸ਼ਕਤ ਹੋ ਜਾਂਦਾ ਹੈ। ਕਿਉਂਕਿ ਪਹਿਲਾਂ ਤੇ ਮਨੁੱਖ ਦਾ ਅੰਦਰੋਂ ਮਨ ਹੀ ਤਪਦਾ ਹੈ ਨਾ ਵਿਕਾਰਾਂ ਦੇ ਨਾਲ, ਫਿਰ ਅੱਗੇ ਸਰੀਰ ਤੇ ਅਸਰ ਸ਼ੁਰੂ ਹੋ ਜਾਂਦਾ ਹੈ, ਤੇ ਫਿਰ ਇਹ ਮਨੁੱਖ ਪਹਿਲਾਂ ਮਨ ਕਰਕੇ ਤਪਦਾ ਹੈ, ਤੇ ਫਿਰ ਅੱਗੇ ਸਰੀਰ ਕਰਕੇ ਬਹੁਤੇ ਵਿਕਾਰਾਂ ਦੇ ਵਿੱਚ ਪਰਿਵਰਤ ਹੋ ਜਾਂਦਾ ਹੈ।
ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲਲਾਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਉਸ ਫਕੀਰ ਨੇ ਸਵਾਲ ਕੀਤਾ, ਮਹਾਰਾਜ ਇਹ ਮੈਨੂੰ ਕੋੜ ਕਿਉਂ ਲੱਗੀ ਹੈ? ਸਤਿਗੁਰੂ ਇਹਦਾ ਕਾਰਨ ਦੱਸਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜਿਸ ਤਨ ਦੇ ਵਿੱਚੋਂ ਸਤਿਗੁਰੂ ਦੀ ਬਾਣੀ ਭੁੱਲ ਜਾਂਦੀ ਹੈ, ਜੋ ਬਾਣੀ ਵਿੱਚ ਸਤਿਗੁਰੂ ਨੇ ਸਿੱਖਿਆ ਬਖਸ਼ਿਸ਼ ਕੀਤੀ ਹੈ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨਮਹਿ ਚੱਲੈ ਵਿਕਾਰ। ਜਦੋਂ ਇਹੋ ਜਿਹੀ ਉੱਤਮ ਸਿੱਖਿਆ ਨੂੰ ਜੀਵ ਭੁੱਲ ਜਾਂਦਾ ਹੈ, ਫਿਰ ਕੀ ਕਰਦਾ ਹੈ? ਅੰਨੇ ਵਾਹ ਭੋਗਾਂ ਦੇ ਵਿੱਚ, ਨਸ਼ਿਆਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਜਿਉਂ ਪੱਕਾ ਰੋਗੀ ਵਿਲਾਏ। ਫਿਰ ਇਹਦੀ ਇਹੋ ਜਿਹੀ ਹਾਲਤ ਹੋ ਜਾਂਦੀ ਹੈ ਜਿਵੇਂ ਕੋਈ ਪੱਕਾ ਰੋਗੀ ਕੋਹੜੀ ਹੁੰਦਾ ਹੈ, ਤੇ ਫਿਰ ਹਮੇਸ਼ਾ ਲਈ ਵਿਰਲਾਪ ਕਰਦਾ, ਵਿਲਕਦਾ ਰਹਿੰਦਾ ਹੈ। ਕਿਉਂਕਿ ਦੁੱਖ ਦਾ ਕਾਰਨ ਬਹੁ ਸਾਧੋਂ ਦੁੱਖ ਪ੍ਰਾਪਤ ਹੋਵੇ, ਭੋਗੋਂ ਰੋਗ ਸੋ ਅੰਤ ਵਿਗੋਵੇ। ਇਹ ਭੋਗ ਹੀ ਨੇ, ਭੋਗਾਂ ਦੇ ਨਾਲ ਹੀ ਜਿੰਨਾ ਆਦਮੀ ਬਹੁਤੇ ਵਿਸ਼ਿਆਂ ਤੇ ਨਸ਼ਿਆਂ ਨੂੰ ਭੋਗਦਾ, ਓਨੀਆਂ ਬਿਮਾਰੀਆਂ ਸਰੀਰ ਨੂੰ ਵਧੇਰੇ ਲੱਗਦੀਆਂ ਨੇ। ਜਿਹੜੇ ਲੋਕ ਪਰਾਏ ਘਰਾਂ ਦੇ ਵਿੱਚ ਵਿਕਾਰ ਵਿਭਚਾਰ ਕਰਦੇ ਨੇ, ਫਿਰ ਉਹਨਾਂ ਨੂੰ ਆਤਸ਼ਕ, ਸੁਜਾਕ, ਏਡਸ ਵਰਗੀਆਂ ਖਤਰਨਾਕ ਬਿਮਾਰੀਆਂ ਲੱਗਦੀਆਂ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਜਦੋਂ ਇਹ ਬਾਣੀ ਦੀ ਸਿੱਖਿਆ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਇਹ ਭੁੱਲ ਜਾਂਦੀ ਹੈ, ਤੇ ਫਿਰ ਉਹਨੂੰ ਕੋੜ ਵਰਗੇ ਰੋਗ ਚਿੰਬੜਦੇ ਨੇ, ਤੇ ਇਹ ਜੀਵ ਹਮੇਸ਼ਾ ਲਈ ਰੋਂਦਾ ਕਰਲਾਉਂਦਾ ਰਹਿੰਦਾ ਹੈ।
ਬਹੁਤਾ ਬੋਲਣ ਚੱਖਣ ਹੋਏ, ਵਿਣ ਬੋਲੇ ਜਾਣੇ ਸਭ ਸੋਏ ਰਹਾਉ।
ਇਹ ਜਿਹੜੀਆਂ ਰਹਾਉ ਦੀਆਂ ਪੰਕਤੀਆਂ ਨੇ, ਸਤਿਗੁਰੂ ਕਹਿੰਦੇ ਨੇ, ਐ ਫਕੀਰ, ਬਹੁਤਾ ਬੋਲਣ ਦੇ ਨਾਲ ਤੇ ਐਵੇਂ ਚੱਖਾਂ ਹੀ ਮਾਰਨੀਆਂ ਸਿੱਧ ਹੁੰਦੀਆਂ। ਭਾਵ ਬਹੁਤਾ ਬੋਲਣ ਵਾਲੇ ਨੂੰ ਲੋਕ ਮੂਰਖ ਆਖਦੇ ਨੇ, ਉਸ ਨੂੰ ਬੇਵਕੂਫ ਸਮਝਦੇ ਨੇ। ਵਿਣ ਬੋਲੇ ਜਾਣੇ ਸਭ ਸੋਏ, ਇਸ ਲਈ ਪਰਮਾਤਮਾ ਦੇ ਅੱਗੇ ਉੱਚਾ ਬੋਲਣ ਦੀ ਲੋੜ ਨਹੀਂ, ਉਹ ਤੇ ਬਿਨਾਂ ਬੋਲਣ ਤੋਂ ਹੀ ਸਭ ਕੁਛ ਜਾਣਦਾ ਹੈ। ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਣੈ। ਉਹ ਵਾਹਿਗੁਰੂ ਬਿਨਾਂ ਬੋਲਣ ਤੋਂ, ਬਿਨਾਂ ਕੁਛ ਕਹਿਣ ਤੋਂ, ਉਹ ਤੇ ਸਾਡੇ ਦਿਲ ਦੀਆਂ ਗੱਲਾਂ ਨੂੰ ਜਾਣਦਾ, ਇਸ ਲਈ ਉਹਦੇ ਸਾਹਮਣੇ ਉੱਚਾ ਬੋਲਣ ਦੀ ਲੋੜ ਨਹੀਂ ਹੈ।
ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਬੋਲੇ ਦਿੱਤੀ ਬੋਲੇ ਤਾਤ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਬਿਸਰਾਮ ਦੇ ਕੇ ਅੱਗੇ ਵਾਹਿਗੁਰੂ ਦੇ ਪਰਉਪਕਾਰ ਯਾਦ ਕਰਾਉਂਦੇ ਹਨ। ਦੇਖ ਜਿਸ ਕੰਨ ਕੀਤੇ ਅੱਖੀ ਨਾਕ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਕੰਨ ਕੀਤੇ ਨੇ ਬਾਣੀ ਸੁਣਨ ਵਾਸਤੇ, ਤੇ ਨਾਲ ਅੱਖਾਂ ਵੀ ਦਿੱਤੀਆਂ ਨੇ ਸਤਸੰਗਤ ਦੇ, ਸਤਿਗੁਰੂ ਦੇ ਦੀਦਾਰ ਕਰਨ ਵਾਸਤੇ, ਤੇ ਨੱਕ ਵੀ ਦਿੱਤਾ ਹੈ ਜਿਸ ਦੇ ਨਾਲ ਅਸੀਂ ਸਵਾਸ ਲੈਂਦੇ ਹਾਂ ਤੇ ਵਾਤਾਵਰਨ ਨੂੰ ਮਹਿਸੂਸ ਕਰਦੇ ਹਾਂ। ਜਨ ਜਿਹਵਾ ਦਿੱਤੀ ਬੋਲੇ ਤਾਤ, ਤੇ ਫਿਰ ਜਿਸ ਵਾਹਿਗੁਰੂ ਨੇ ਸਾਨੂੰ ਜਿਹਵਾ ਜ਼ੁਬਾਨ ਦਿੱਤੀ ਹੈ, ਬੋਲੇ ਤਾਤ, ਜਿਸ ਦੇ ਨਾਲ ਤਾਤ ਦਾ ਅਰਥ ਹੈ ਵੀ ਅਸੀਂ ਤੁਰੰਤ ਬੋਲਦੇ ਹਾਂ, ਭਾਵ ਜਦੋਂ ਲੋੜ ਪੈਂਦੀ ਹੈ ਉਸੇ ਵੇਲੇ ਅਸੀਂ ਜ਼ੁਬਾਨ ਤੋਂ ਬੋਲ ਸਕਦੇ ਹਾਂ। ਇਹ ਵਾਹਿਗੁਰੂ ਨੇ ਸਾਨੂੰ ਜ਼ੁਬਾਨ ਦਿੱਤੀ ਹੈ। ਜਿਹੜਾ ਤਾਤ ਸ਼ਬਦ ਹੈ, ਇਹਦਾ ਅਰਥ ਵੀ ਤੁਰੰਤ, ਤਤਕਾਲ, ਇਹ ਵਧੇਰੇ ਢੁਕਦਾ ਹੈ। ਤੇ ਬਾਕੀ ਤਾਤ ਦਾ ਅਰਥ ਪੁੱਤਰ ਵੀ ਹੈ, ਜਿਸ ਦੇ ਨਾਲ ਵੀ ਅਸੀਂ ਤਾਤ ਪੁੱਤਰ ਵੀ ਬੋਲਦੇ ਹਾਂ ਤੇ ਤਾਤ ਦਾ ਦੂਜਾ ਅਰਥ ਪਿਤਾ ਵੀ ਹੈ। ਅਸੀਂ ਰਸਨਾ ਤੋਂ ਕਿਸੇ ਨੂੰ ਪੁੱਤਰ ਕਹਿ ਕੇ ਬੁਲਾਉਂਦੇ ਹਾਂ, ਕਿਸੇ ਨੂੰ ਪਿਤਾ ਕਹਿ ਕੇ ਬੁਲਾਉਂਦੇ ਹਾਂ। ਤਾਤ ਦਾ ਅਰਥ ਪਿਆਰਾ ਵੀ ਕੀਤਾ, ਵੀ ਕਿਸੇ ਨੂੰ ਪਿਆਰਾ ਕਹਿ ਕੇ ਬੁਲਾਉਂਦੇ ਹਾਂ। ਤੇ ਇਹਦਾ ਮੁੱਖ ਅਰਥ ਤਾਤ ਦਾ ਅਰਥ ਹੈ ਵੀ ਤੜਕ ਤੜਕ, ਭਾਵ ਤੁਰਤ ਛੇਤੀ ਬੋਲਦੇ ਹਾਂ। ਜਿਸ ਵਾਹਿਗੁਰੂ ਨੇ ਸਾਨੂੰ ਜ਼ੁਬਾਨ ਦਿੱਤੀ ਜਿਸ ਤੋਂ ਅਸੀਂ ਤੁਰੰਤ ਤਤਕਾਲ ਬੋਲ ਸਕਦੇ ਹਾਂ।
ਜਿਨ ਮਨ ਰਾਖੇ ਅਗਨੀ ਪਾਏ, ਵਾਜੈ ਪਵਣ ਆਖੇ ਸਭ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫੇਰ ਦੇਖ ਜਿਸ ਵਾਹਿਗੁਰੂ ਪਰਮੇਸ਼ਰ ਨੇ ਮਾਤਾ ਦੇ ਗਰਭ ਦੇ ਵਿਚ ਜਠਰਾਗਨ ਅਗਨੀ ਦੇ ਵਿਚ ਪਾ ਕੇ ਮਨ ਇਸ ਜੀਵ ਨੂੰ ਰੱਖਿਆ ਹੈ। ਮਾਤਾ ਦੇ ਗਰਭ ਦੇ ਵਿਚ ਵਾਹਿਗੁਰੂ ਪਰਮੇਸ਼ਰੀ ਰੱਖਿਆ ਕਰਦਾ ਹੈ ਨਾ, ਹੋਰ ਉਥੇ ਕੌਣ ਰੱਖਿਆ ਕਰ ਸਕਦਾ ਹੈ। ਤਿਥੈ ਤੂੰ ਸਮਰੱਥ ਜਿਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਧਰ ਮਾਹੇ। ਵਾਜੈ ਪਵਨ ਆਖੇ ਸਭ ਜਾਏ, ਤੇ ਜਦੋਂ ਵਾਜੈ ਪਵਨ ਪ੍ਰਸੂਤਾ ਪਾਉਣ ਪ੍ਰਗਟ ਹੁੰਦੀ ਹੈ, ਤੇ ਉਸ ਵੇਲੇ ਬੱਚਾ ਜਨਮ ਲੈਂਦਾ ਹੈ। ਆਖਿਆ ਸਭ ਜਾਏ ਤੇ ਫਿਰ ਸਾਰੇ ਇਹ ਗੱਲ ਆਖਦੇ ਨੇ ਵੀ ਹੁਣ ਇਹ ਬੱਚਾ ਜਾਏ ਪੈਦਾ ਹੋ ਗਿਆ। ਅਥਵਾ ਦੂਜਾ ਕੁਛ ਵਿਦਵਾਨਾਂ ਨੇ ਇਹਦਾ ਅਰਥ ਹੋਰ ਵੀ ਕੀਤਾ ਹੈ, ਵਾਜੈ ਪਵਨ ਆਖਿਆ ਸਭ ਜਾਏ। ਕਹਿੰਦੇ ਨੇ ਵਾਜੈ ਪਵਨ ਜਦੋਂ ਹਵਾ ਕੰਨਾਂ ਵਿਚ ਵੱਜਦੀ ਹੈ, ਜਦੋਂ ਹਵਾ ਦਾ ਕੰਨਾਂ ਨਾਲ ਸੰਬੰਧ ਹੁੰਦਾ ਹੈ ਤੇ ਆਖਿਆ ਸਭ ਜਾਏ, ਤੇ ਫਿਰ ਉਹ ਜਿਹੜੀ ਹਵਾ ਹੈ ਅੱਗੇ ਜਾ ਕੇ ਕੰਨਾਂ ਨੂੰ ਸਾਰੀ ਗੱਲ ਆਖ ਦਿੰਦੀ ਹੈ, ਕਿਉਂਕਿ ਸ਼ਬਦ ਦਾ ਸੰਬੰਧ ਹਵਾ ਦੇ ਨਾਲ ਹੈ। ਹਵਾ ਦੇ ਨਾਲ ਸ਼ਬਦ ਨਿਕਲਦਾ ਹੈ, ਤੇ ਜਦੋਂ ਹਵਾ ਵੱਜਦੀ ਹੈ, ਜਦੋਂ ਜਾ ਕੇ ਹਵਾ ਕੰਨਾਂ ਨਾਲ ਸੰਬੰਧ ਕਰਦੀ, ਕੰਨਾਂ ਨਾਲ ਹਵਾ ਟਕਰਾਉਂਦੀ ਹੈ, ਤੇ ਫਿਰ ਅੱਗੇ ਜਾ ਕੇ ਸਾਰਾ ਉਸਨੂੰ ਸੰਦੇਸ਼ ਦੇ ਦਿੰਦੀ ਹੈ।
ਜੇ ਤਾਂ ਮੋਹ ਪ੍ਰੀਤ ਸਵਾਦ ਸਭਾ ਕਾਲਖ ਦਾਗਾ ਦਾਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਜਿੰਨਾ ਵੀ ਪਰਿਵਾਰ ਦਾ ਮੋਹ ਹੈ, ਹੋਰ ਸਾਖ ਸੰਬੰਧੀਆਂ ਦੀ ਪ੍ਰੀਤੀ ਹੈ, ਤੇ ਜਿੰਨੇ ਵੀ ਤੂੰ ਹੋਰ ਪਦਾਰਥਾਂ ਦੇ ਰਸ ਕਾ ਸਵਾਦ ਚੱਖ ਰਿਹਾ ਹੈ, ਸਭਾ ਕਾਲਖ ਦਾਗਾ ਦਾਗ, ਵੀ ਇਹ ਸਾਰੇ ਹੀ ਕਾਲਸ ਲਾਉਣ ਵਾਲੇ ਨੇ, ਮੋਹ ਵੀ ਇਹ ਕਾਲਸ ਹੈ, ਤੇ ਜਿਹੜੀ ਕੋਈ ਸਾਖ ਸੰਬੰਧੀਆਂ ਦੀ ਪ੍ਰੀਤੀ ਕਰ ਰਿਹਾ ਹੈ ਇਹ ਵੀ ਦਾਗ ਲਾਉਣ ਵਾਲੀ ਚੀਜ਼ ਹੈ, ਤੇ ਜਿੰਨੇ ਨਸ਼ੇ ਵਿਸ਼ਿਆਂ ਦੇ ਸਵਾਦ ਚੱਖ ਰਿਹਾ ਹੈ ਇਹ ਵੀ ਤੇਰੇ ਜੀਵਨ ਨੂੰ ਦਾਗ ਲੱਗ ਰਹੇ ਹਨ।
ਦਾਗ ਦੋਸ ਮੋਏ ਚਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਜਦੋਂ ਦੋਸ਼ਾਂ ਦੇ ਦਾਗ ਲਾ ਕੇ ਮੂੰਹ ਉਤੇ ਅੱਗੇ ਪ੍ਰਲੋਕ ਨੂੰ ਤੂੰ ਜਾਏਗਾ, ਦਰਗਹਿ ਬੈਸਣ ਨਾਹੀਂ ਜਾਏ, ਤੇ ਵਾਹਿਗੁਰੂ ਦੀ ਦਰਗਾਹ ਵਿਚ ਬੈਠਣ ਲਈ ਤੈਨੂੰ ਕੋਈ ਜਗ੍ਹਾ ਨਹੀਂ ਮਿਲ ਸਕਦੀ, ਕਿਉਂਕਿ ਜਿਵੇਂ ਕੋਈ ਗੰਦਗੀ ਦੇ ਨਾਲ ਤੇ ਚਿੱਕੜ ਦੇ ਨਾਲ ਲਿਬੜਿਆ ਮਨੁੱਖ ਕਿਸੇ ਦੇ ਘਰ ਵਿਚ ਆ ਜਾਵੇ, ਅਗਲਾ ਕਹਿੰਦਾ ਪਹਿਲਾਂ ਨਾ ਕੀ ਆ, ਪੈਰ ਧੋ ਕੇ ਆ, ਕੱਪੜੇ ਬਦਲ ਕੇ ਆ, ਫਿਰ ਤੂੰ ਮੇਰੇ ਘਰ ਦੇ ਵਿਚ ਪ੍ਰਵੇਸ਼ ਹੋ ਸਕਦਾ। ਇਸੇ ਤਰ੍ਹਾਂ ਜਦੋਂ ਸਾਡੀ ਰੂਹ ਸਾਡੀ ਆਤਮਾ ਦੋਸ਼ਾਂ ਦੇ ਦਾਗਾਂ ਦੇ ਨਾਲ ਲਿਬੜੀ ਹੋਈ ਪਰਲੋਕ ਵਿਚ ਜਾਂਦੀ ਹੈ, ਤੇ ਇਹਨੂੰ ਵਾਹਿਗੁਰੂ ਦੀ ਦਰਗਾਹ ਵਿਚ ਬੈਠਣ ਲਈ ਕੋਈ ਜਗ੍ਹਾ ਨਹੀਂ ਮਿਲਦੀ।
ਕਰਮ ਮਿਲੇ ਆਖਣ ਤੇਰਾ ਨਾਉ, ਜਿਤ ਲਗ ਤਰਣਾ ਹੋਰ ਨਹੀਂ ਥਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੇ ਤੇਰੀ ਮਿਹਰ ਹੋਵੇ ਤੇ ਤਾਂ ਹੀ ਤੇਰਾ ਨਾਮ ਜਪਣ ਵਾਸਤੇ ਮਿਲਦਾ। ਜਿਤ ਲਗ ਤਰਣਾ, ਜਿਸ ਨਾਮ ਦੇ ਲੜ ਲੱਗ ਕੇ ਹੀ ਇਸ ਜੀਵ ਦਾ ਭਾਵ ਸਾਗਰ ਤੋਂ ਪਾਰੋ ਤਾਰਾ ਹੋ ਸਕਦਾ, ਹੋਰ ਨਹੀਂ ਥਾਉ, ਨਾਉ ਤੋਂ ਬਿਨਾਂ ਹੋਰ ਕੋਈ ਟਿਕਾਣਾ ਨਹੀਂ ਜਿੱਥੇ ਜੀਵ ਦਾ ਉਧਾਰ ਹੋ ਸਕੇ।
ਜੇ ਕੋ ਡੂਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੇ ਕੋਈ ਮਨੁੱਖ ਡੁੱਬਦਾ ਹੋਵੇ ਤੇ ਫਿਰ ਬੌੜੀ ਕਰੇ ਤੇ ਆਖੇ ਮੈਨੂੰ ਬਚਾਓ, ਫਿਰ ਹੋਵੇ ਸਾਰ, ਫਿਰ ਉਹਦੀ ਸੰਭਾਲ ਵੀ ਹੋ ਜਾਂਦੀ ਹੈ। ਕਿਉਂ? ਨਾਨਕ ਸਾਚਾ ਸਰਬ ਦਾਤਾਰ, ਉਹ ਅਕਾਲ ਪੁਰਖ ਵਾਹਿਗੁਰੂ ਸੱਚਾ ਹੈ ਤੇ ਸਭ ਜੀਵਾਂ ਨੂੰ ਜੀਵਨ ਦਾਨ ਦੇਣ ਵਾਲਾ ਦਾਤਾ ਵੀ ਹੈ। ਜੇ ਕੋਈ ਡੁੱਬਦਾ ਹੋਇਆ ਮਨੁੱਖ ਅਰਦਾਸ ਕਰੇ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠ ਲੈ, ਤੇ ਵਾਹਿਗੁਰੂ ਉਹਦੀ ਬਾਂਹ ਫੜਦਾ ਹੈ। ਕੂ ਪਰਿਓ ਜੈਸੇ ਦਾਦਰਾ, ਕਸ਼ ਦੇਸ਼ ਵਿਦੇਸ਼ ਨਾ ਬੂਝ, ਐਸੇ ਮੇਰਾ ਮਨ ਬਿਖਿਆ ਬਮੋਹਿਆ, ਕਿਸ ਆਰਾ ਪਾਰ ਨਾ ਸੂਝ। ਜਦੋਂ ਇਉਂ ਕੋਈ ਅਰਦਾਸ ਕਰਦਾ ਹੈ ਤੇ ਉਹ ਵਾਹਿਗੁਰੂ ਫਿਰ ਉਹਦੀ ਜ਼ਰੂਰ ਬਾਂਹ ਫੜਦਾ ਹੈ ਤੇ ਉਸਨੂੰ ਨਿਹਾਲ ਕਰ ਦਿੰਦਾ, ਉਸ ਨੂੰ ਨਵਾਂ ਜੀਵਨ ਪ੍ਰਦਾਨ ਕਰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ਼ਬਦ ਉਚਾਰਿਆ, ਉਸ ਕੋੜੀ ਫਕੀਰ ਦਾ ਸਾਰਾ ਤਨ ਦਾ ਕੋੜ ਵੀ ਦੂਰ ਹੋ ਗਿਆ, ਤੇ ਜਿਹੜਾ ਮਨ ਦਾ, ਵਿਕਾਰਾਂ ਦਾ, ਪਾਪਾਂ ਦਾ ਕੋੜ ਸੀ, ਉਹ ਵੀ ਸਾਰਾ ਦੂਰ ਹੋ ਗਿਆ। ਉਹ ਤਨ ਕਰਕੇ ਵੀ, ਮਨ ਕਰਕੇ ਵੀ ਅਰੋਗ ਹੋ ਗਿਆ। ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨੂੰ ਆਖਿਆ, ਤੂੰ ਇਸ ਪਿੰਡ ਵਿੱਚ ਜਾ, ਜਿਹੜੇ ਲੋਕ ਦੁਖੀ ਨੇ, ਰੋਗੀ ਨੇ, ਸੋਗੀ ਨੇ, ਬਿਮਾਰ ਨੇ, ਉਹਨਾਂ ਨੂੰ ਜਾ ਕੇ ਦੱਸ ਬਈ ਜੇ ਤੁਸੀਂ ਵੀ ਆਪਣਾ ਇਲਾਜ ਕਰਵਾਉਣਾ ਤੇ ਬਾਹਰ ਸਤਿਗੁਰੂ ਮਹਾਰਾਜ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੀਵੈ ਕਾਟੈ ਜਮਕੀ ਫੰਦਾ, ਉਹਨਾਂ ਦੀ ਸ਼ਰਨ ਵਿੱਚ ਆਓ, ਉਹ ਤੁਹਾਡਾ ਸਾਰੇ ਦੁੱਖਾਂ ਦਾ ਦਾਰੂ ਕਰਨਗੇ। ਫਿਰ ਹੋਰ ਲੋਕ ਵੀ ਆਏ ਤੇ ਉਹਨਾਂ ਨੂੰ ਵੀ ਗੁਰੂ ਮਹਾਰਾਜ ਨੇ ਗੁਰਮੁਖ ਨਾਮ ਦਾਨ ਇਸ਼ਨਾਨ, ਧਰਮ ਦੀ ਕਿਰਤ, ਨਾਮ ਜਪਣ ਤੇ ਵੰਡ ਛਕਣ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਸੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਉਪਦੇਸ਼ ਦਿੱਤੇ, ਆਪਾਂ ਇਹਨਾਂ ਨੂੰ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜੇ ਕੋ ਡੁਬੈ ਫਿਰ ਹੋਵੇ ਸਾਰ, ਨਾਨਕ ਸਾਚਾ ਸਰਬ ਦਾਤਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।